ਮੇਰੀ ਨਿੰਦਾ ਘਟਦਾ ਹੈ ਘਟਦਾ ਉੱਥੇ ਜਿਹਦੇ ਅੰਦਰ ਗਿਆਨ ਹੈ ਨਾ ਜਿਹੜਾ ਹਾਸਲ ਕੀਤਾ ਸੀ ਪਹਿਲਾਂ ਜਿਹਦੇ ਨਾਲ ਸੰਤੋਖ ਹੋਇਆ ਸੀ ਉਹਦਾ ਹੀ ਚਾਨਣਾ ਹੁਣ ਜਿਹੜੀ ਗੁਰਬਾਣੀ ਦੀ ਸੋਝੀ ਸੀ ਉਹੀ ਚਾਨਣਾ ਕੋਲ ਹੋਰ ਚਾਨਣ ਅੰਦਰ ਕੋਈ ਦੀਵਾ ਨਹੀਂ ਹੈ ਉਹ ਸੋਝੀ ਉਹ ਕੰਮ ਕਰੂਗੀ ਉਸੇ ਰੋਸ਼ਨੀ ਚ ਖੋਜਣਾ ਜੋ ਗੁਰਬਾਣੀ ਦੀ ਸੋਝੀ ਕੋਲ ਹੈ ਉਸੇ ਦੀ ਰੋਸ਼ਨੀ ਚ ਖੋਜਣਾ ਹੋਰ ਕੀ ਹੈ ਹੋਰ ਰੋਸ਼ਨੀ ਉੱਥੇ ਕਾਹਦੀ ਹੈ ਗੁਰ ਕਿਰਪਾ ਤੇ
ਜਾਣਿਆ
ਗੁਰ ਕਿਰਪਾ ਗਿਆਨ ਕੀ ਕਿਰਪਾ ਨਾਲ ਜਾਣਿਆ ਹੋਰ ਕਿਹੜੀ ਕਿਰਪਾ ਨਾਲ ਜਾਣਿਆ ਉਹੀ ਮੋਮਬੱਤੀ ਹੈ ਕੋਲ
ਜਿੱਥੇ ਤੂੰ ਆਪ ਬੁਝਾਇਆ
ਜਿੱਥੇ ਤੂੰ ਆਪ ਬੁਝਾਇਆ ਫੇਰ ਵੀ ਨਹੀਂ ਜਾਣਿਆ ਕਰ ਸੁਣਨਾ ਆਮੰਦਰ ਹੈ ਕੋਈ ਬੋਲਦਾ ਨਹੀਂ ਫੇਰ ਵੀ ਤੈਨੂੰ ਆਪ ਬੋਲਣਾ ਪਿਆ ਤਾਂ ਬੁਝ ਜਿੰਨਾ ਚਿਰ ਤੂੰ ਚੁੱਪ ਰਿਹਾ ਨਾ ਤਾਂ ਨਹੀਂ ਬੁਝਿਆ ਗਿਆ ਅੰਦਰੋਂ ਪਤਾ ਲੱਗਿਆ ਲੱਭਿਆ ਨਹੀਂ ਅੰਦਰੋਂ ਜਿੰਨਾ ਚੁੱਪ ਰਿਹਾ
ਕਾਰਨ ਕੰਮ ਨੂੰ ਬੋਲ
ਹਾਂ ਜਾਂ ਬੋਲਿਆ ਤਾਂ ਪਤਾ ਲੱਗਿਆ ਵੀ ਇੱਥੋਂ ਆਈ ਹੈ ਆਵਾਜ਼ ਇੱਥੋਂ ਆਈ ਹੈ ਆਵਾਜ਼ ਤਾਂ ਸੱਤਵੇਂ ਪਤਾਲ ਚੋਂ ਬੋਲਦਾ ਸਭ ਤੋਂ ਪਤਾਲ ਕੀ ਬਾਣੀ ਆਵਾਜ਼ ਤੋਂ ਪਤਾ ਲੱਗਿਆ ਉਹਦੀ ਹੋਣ ਦਾ ਤੇਰੀ ਹੋਣ ਦਾ ਕਿੱਥੋਂ ਪਤਾ ਲੱਗਣਾ ਆਵਾਜ਼ ਤੋਂ ਪਤਾ ਲੱਗਣਾ ਜੋਤ ਤੋਂ ਨਹੀਂ ਪਤਾ ਜੋਤ ਤਾਂ ਆਪੇ ਹੈ ਉਹ ਜੋਤ ਨੂੰ ਪਤਾ ਲੱਗਣਾ ਆਵਾਜ਼ ਦਾ ਜੋਤ ਆਪੇ ਹੀ ਹੈ ਕਿਤੇ ਜੋਤ ਦਾ ਦਰਸ਼ਨ ਨਹੀਂ ਹੈ ਜੇ ਜੋਤ ਦਾ ਦਰਸ਼ਨ ਹੈ ਉਹਦੀ ਸਮਝ ਹੈ ਜੋਤ ਦੀ ਉਹਦੀ ਸਮਝ ਹੈ ਜੋਤ ਦੀ ਸਮਝ ਹੈ ਉਹ ਤਾਂ ਆਪਣੇ ਆਪ ਦੀ ਉਹ ਸਮਝ ਹੈ ਉਹ ਦਰਸ਼ਨ ਕੀ ਹੈ ਸ਼ਬਦ ਸ਼ਬਦ ਸਪਰਸ਼ ਹੈ ਦਰਸ਼ਨ ਸਪਰਸ਼ ਹੈ ਦਰਸ਼ਨ ਪਰਸੀ ਹੈ ਗੁਰੂ ਕੇ ਸਪਰਸ਼ ਦਾ ਦਰਸ਼ਨ ਹੈ ਸਪਰਸ਼ ਦਾ ਦਰਸ਼ਨ ਕੀ ਹੁੰਦਾ ਸਪਰਸ਼ ਦਾ ਦਰਸ਼ਨ ਇਹ ਜਿਹਾ ਜਿਵੇਂ ਕੋਈ ਦਮਾਮਾ ਬੜਿਆ ਹੋਇਆ ਢੋਲ ਬੜਿਆ ਹੋਇਆ ਉੱਤੇ ਕੋਈ ਚੀਜ਼ ਟੱਚ ਕਰਦੀ ਹੈ ਤਾਂ ਆਵਾਜ਼ ਪੈਦਾ ਹੁੰਦੀ ਹੈ ਬਸ ਇਹ ਆਪ ਇਹ ਦਮਾਮਾ ਜਾਂ ਸਪਰਸ਼ ਹੁੰਦਾ ਇਹ ਚੋਂ ਆਵਾਜ਼ ਪੈਦਾ ਹੁੰਦੀ ਆਵਾਜ਼ ਬਾਹਰ ਉੱਡੀ ਹੁੰਦੀ ਆਵਾਜ਼ ਇਹ ਚੋਂ ਪੈਦਾ ਹੁੰਦੀ ਆਵਾਜ਼ ਨਹੀਂ ਕਿਤੇ ਬਾਹਰੋਂ ਹੁੰਦੀ ਆਵਾਜ਼ ਆਪੇ ਕਰਦਾ ਅਣਬੜਿਆ ਮੰਦਰ ਅਣਬੜਿਆ ਮੰਦਰ ਆਪੇ ਹੈ ਮੰਦਰ ਕਹਿੰਦੇ ਢੋਲ ਨੂੰ ਗਗਨ ਦਮਾਮਾ ਵੱਜਿਆ ਗਗਨ ਵਿੱਚ ਨਹੀਂ ਵੱਜਿਆ ਤੇਰਾ ਹੀ ਗਗਨ ਦਮਾਮਾ ਅਣਬੜਿਆ ਮੰਦਰ ਉਹ ਗਗਨ ਕਿਹੜਾ ਹੈ ਬ੍ਰਹਮ ਗਿਆਨੀ ਕੇ ਮਨ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼ ਇਹ ਗਗਨ ਤੇਰਾ ਪ੍ਰਕਾਸ਼ ਹੈ ਇੰਨਾ ਤੇਰਾ ਆਕਾਰ ਹੈ ਇੰਨਾ ਜਿੰਨਾ ਧਰ ਉੱਪਰ ਆਕਾਸ਼ ਇਹੀ ਦਮਾਮਾ ਔਰ ਦਮਾਮਾ ਕਿੱਥੋਂ ਹੋਣਾ ਸੀ ਦਮਾਮਾ ਔਰ ਕਿਹੜਾ ਵੱਜਿਆ ਜੇ ਗਗਨ ਵਿੱਚ ਦਮਾਮਾ ਵੱਜਿਆ ਅਰਥ ਕਰਾਂਗੇ ਫਿਰ ਤਾਂ ਬਾਹਰ ਵੱਜੇ ਅੰਦਰ ਤਾਂ ਵੱਜੇ ਹੀ ਨਹੀਂ ਤਿੰਨੇ ਪਵਨ ਸਰੀਰ ਦੇ ਅੰਦਰ ਨੇ ਗੁਣ ਦੇਖਣ ਨੂੰ ਆਦਮੀ ਉਹੀ ਲੱਗਦਾ ਚਾਹੇ ਉਹ ਸਰੀਰ ਦੇ ਵਿੱਚ ਨਹੀਂ ਰਿਹਾ ਸਰੀਰ ਤੇ ਬਾਹਰ ਚਲਾ ਗਿਆ ਉਹਦਾ ਭਾਗ ਕਿੰਨਾ ਹੋ ਗਿਆ ਵਡਭਾਗੀ ਹੋ ਗਿਆ ਵਡਭਾਗੀ ਪਹਿਲਾਂ ਤਾਂ ਸਰੀਰ ਤੱਕ ਸੀ ਮਸੀ ਨਾ ਹੁਣ ਵਡਭਾਗੀ ਹੈ ਭਾਗ ਕਿੰਨਾ ਇਹਦਾ ਇਹਦਾ ਗਗਨ ਇਹਦੇ ਕੋਲ ਕਿੰਨਾ ਹੈ ਜਿੰਨਾ ਧਰ ਉੱਪਰ ਆਕਾਸ਼ ਹੈ ਇੱਡਾ ਗਗਨ ਇਹਦਾ ਤੇ ਤਿੰਨੇ ਲੋਕ ਫਿਰ ਕਿੱਥੇ ਗਏ ਵਿੱਚੇ ਆ ਗਏ ਜਿਵੇਂ ਪਰਮੇਸ਼ਰ ਦੇ ਵਿੱਚ ਤਿੰਨੇ ਲੋਕ ਨੇ ਨਾ ਉਹਨੂੰ ਇਹਦੇ ਵਿੱਚ ਨੇ ਤਿੰਨੇ ਲੋਕ ਤਾਂ ਉਹਦੇ ਬਰਾਬਰ ਹੋਇਆ ਫਿਰ ਹਰ ਪੇਜ ਇੱਕ ਗ੍ਰੰਥ ਦਾ ਇੱਕ ਪੁਸਤਕ ਦਾ ਪੁਸਤਕ ਦੇ ਆਕਾਰ ਦੇ ਬਰਾਬਰ ਹੁੰਦਾ ਹਰ ਪੰਨਾ ਉਲਟਾ ਹੀ ਹੋਊਗਾ ਜਿੱਡੇ ਆਕਾਰ ਦੀ ਪੁਸਤਕ ਹੋਊ ਹਰ ਪੰਨਾ ਉਸੇ ਆਕਾਰ ਦਾ ਹੋਊਗਾ ਬਸ ਇੱਕੋ ਪੁਸਤਕ ਦੇ ਪੰਨੇ ਰਹੇ ਇੱਕੋ ਪੋਥੀ ਦਾ ਪੰਨਾ ਬਣ ਗਿਆ ਪੰਨਾ ਤਾਂ ਹੈ ਜੇ ਬਰਾਬਰ ਹੋਵੇ ਵੇਚ ਆਵੇ ਉਹਦੇ ਇੱਕੋ ਜਿਹੇ ਸਾਰੇ ਪੰਨੇ ਇੱਕੋ ਜਿਹੇ ਹੁੰਦੇ ਨੇ ਨਾ ਤਾਂ ਕੀ ਹੁੰਦਾ ਗ੍ਰੰਥ ਕਿਤਾਬ ਪੁਸਤਕ ਪੋਥੀ ਨਾ ਕੁਛ ਵੀ ਹੋਵੇ ਜੇ ਪੰਨੇ ਤਾਂ ਬਰਾਬਰ ਹੁੰਦੇ ਨੇ ਸੱਚਖੰਡ ਦੀ ਜਿਹੜਾ ਗ੍ਰੰਥ ਉਹਦੇ ਪੰਨੇ ਸਾਰੇ ਇੱਕੋ ਜਿਹੇ ਹੀ ਨੇ ਕਿੰਨਾ ਆਕਾਰ ਹੈ ਜੈਸੇ ਧਰ ਉੱਪਰ ਆਕਾਸ਼ ਤੇ ਇਹ ਦਮਾਮਾ ਫਿਰ ਅੰਦਰ ਦਾ ਇਹਦੇ ਆਕਾਸ਼ ਜਿਹੜਾ ਵੱਜਿਆ ਇਹ ਇਹਦਾ ਹੀ ਆਕਾਸ਼ ਵੱਜਿਆ ਉਹ ਇਸੇ ਨੂੰ ਕਹਿੰਦੇ ਨੇ ਆਕਾਸ਼ਵਾਣੀ ਇਹਦੇ ਅੰਦਰੋਂ ਪੈਦਾ ਹੁੰਦੀ ਹੈ ਲੋਕਾਂ ਨੂੰ ਬਾਹਰੋਂ ਸੁਣਦੀ ਹੈ ਕਿ ਉਹਨਾਂ ਦਾ ਆਕਾਰ ਨਹੀਂ ਨਾ ਐਡਾ ਉਹਨਾਂ ਦਾ ਗਿਆਨ ਨਹੀਂ ਨਾ ਐਡਾ ਕਬੀਰ ਕਹਿੰਦਾ ਪਹਿਲਾਂ ਕੀ ਹੈ ਪਹਿਲਾਂ ਇਹਦਾ ਮਨ ਤਿੰਨਾਂ ਭਵਨਾਂ 'ਚ ਸਮਾਇਆ ਹੋਇਆ ਸਾਡਾ ਤਨ ਤਿੰਨਾਂ ਭਵਨਾਂ 'ਚ ਸਮਾਇਆ ਹੋਇਆ ਤਿੰਨਾਂ ਭਵਨਾਂ ਦੀ ਸਾਨੂੰ ਸੋਝੀ ਨਹੀਂ ਅਸੀਂ ਤਿੰਨਾਂ ਭਵਨਾਂ 'ਚ ਘੁੰਮਦੇ ਹਾਂ ਕਦੇ ਤ੍ਰੇਤੇ 'ਚ ਦੁਆਪਰ ਖੜ ਜੁਗ ਤ੍ਰੇਤਾ ਦੁਆਪਰ ਖੜ ਜੁਗ ਇੱਥੇ ਘੁੰਮਦੇ ਹਾਂ ਤਨ ਤਿੰਨ ਭਵਨ ਮੈਂ ਰਹਿਆ ਸਮਾਈ ਇਹਦਾ ਆਪਣਾ ਸਰੀਰ ਤਿੰਨਾਂ ਭਵਨਾਂ 'ਚ ਰਹਿੰਦਾ ਸਮਾਇਆ ਹੋਇਆ ਚੱਕਰ ਕੱਟਦਾ ਰਹਿੰਦਾ ਜਬ ਤ੍ਰੇ ਭਵਨ ਤਨ ਮਾਹੇ ਸਮਾਵਾ ਜਦ ਤਿੰਨੇ ਭਵਨ ਤੇਰੇ 'ਚ ਸਮਾ ਜਾਣ ਫਿਰ ਤਾਂ ਚੱਕਰ ਕਿੱਥੇ ਕੱਟਣਾ ਫਿਰ ਆਉਣਾ ਜਾਣਾ ਕਿੱਥੇ ਕਰਨਾ ਉਹ ਤਿੰਨੇ ਜਿੱਥੇ ਤੇਰਾ ਆਉਣਾ ਜਾਣਦਾ ਉਹ ਤੇਰੇ ਵਿੱਚ ਹੈ ਹੁਣ ਇਹ ਪੋਸੀਬਲ ਹੋ ਸਕਦਾ ਗੱਲ ਪੋਸੀਬਲ ਹੈ ਗੱਲ ਮੰਨਣ ਵਾਲੀ ਹੈ ਵਿਦਵਾਨਾਂ ਦੇ ਵਿਦਵਾਨਾਂ ਦਾ ਅਗਰ ਚਾਲੂ ਹੈ ਗੱਲ ਉਸੇ ਗੱਲ ਨੂੰ ਕਿਹਾ ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ ਜੈਸੇ ਧਰ ਉੱਪਰ ਇਸੇ ਗੱਲ ਨੂੰ ਪਲਟ ਕੇ ਕਿਹਾ ਹੋਇਆ ਧਰ ਉੱਪਰ ਆਕਾਸ਼ ਦੇ ਵਿੱਚ ਤਿੰਨ ਲੋਕ ਨੇ ਨਾ ਬ੍ਰਹਮ ਗਿਆਨੀ ਦੇ ਮਨ ਚ ਇੰਨਾ ਪ੍ਰਕਾਸ਼ ਹੁੰਦਾ ਇਹ ਗੱਲ ਕਹਿ ਰਿਹਾ ਕਬੀਰ ਉੱਥੇ ਪੰਜਵ ਪਾਤਸ਼ਾਹ ਦੀ ਤਸ਼ਰੀਹ ਕਰਦੇ ਨੇ ਗੱਲ ਦੀ ਉਸੇ ਗੱਲ ਦੀ ਖੁਲਾਸਾ ਕਰਦੇ ਨੇ ਉਹ ਜਿਹੜੀ ਗੱਲ ਉੱਥੇ ਨਹੀਂ ਸਮਝ ਆਈ ਸੀ ਇੱਥੋਂ ਸਮਝ ਲਓ ਗੁਰਬਾਣੀ ਗੁਰਬਾਣੀ ਨੂੰ ਇਹ ਸਮਝਾ ਰਹੀ ਹੈ ਜਿਹੜੀਆਂ ਗੱਲਾਂ ਮੰਨਣ ਵਾਲੀਆਂ ਨਹੀਂ ਉਹ ਉਹਨਾਂ ਨੂੰ ਦੱਸ ਰਹੀ ਹੈ ਵੀ ਆਹ ਗੱਲ ਹੈ ਵਿੱਚੋਂ ਜਬ ਤੇਰੇ ਭਵਨ ਤਨ ਮਾਹੇ ਸਮਾਵਾ ਤਨ ਕਹਿੰਦੇ ਨੇ ਹਿਰਦੇ ਨੂੰ ਤੇ ਹਿਰਦੇ 'ਚ ਸਮਾ ਗਿਆ ਤਿੰਨੇ ਭਵਨ ਤੇ ਆਉਣਾ ਜਾਣਾ ਫਿਰ ਕਿੱਥੇ ਕਰਨਾ ਕਿੱਥੇ ਆਉਣਾ ਜਾਣਾ ਉੱਤਰੇ ਆਉਣਾ ਜਾਣਾ ਖਤਮ ਹੋ ਗਿਆ ਅੰਦਰੇ ਆਉਣਾ ਜਾਣਾ ਅੰਦਰ ਹੀ ਖਤਮ ਸਭ ਕੁਛ ਅੰਦਰ ਹੀ ਹੈ ਜੋ ਬ੍ਰਹਮੰਡੇ ਸੋਈ ਜੋ ਖੋਜੇ ਸੋ ਮੁੜ ਗਏ ਨਾ ਸਾਰੇ ਵਿੱਚ ਬਾਹਰ ਕੀ ਰਹਿ ਗਿਆ ਬਾਹਰ ਟੋਲੇ ਸੇ ਪਰ ਭੁੱਲੇ ਖੋਜਣ ਨੂੰ ਰਹਿ ਕੀ ਗਿਆ ਬਾਹਰ ਬਾਹਰ ਕੁਛ ਨਹੀਂ ਰਿਹਾ ਇੱਥੋਂ ਨਾਨਕ ਦੱਸ ਰਿਹਾ ਤਿੰਨ ਲੋਕ ਦੀਆਂ ਗੱਲਾਂ ਕਬੀਰ ਇੱਥੋਂ ਹੀ ਦੱਸ ਰਿਹਾ ਤਿੰਨ ਲੋਕ ਤਾਂ ਅੰਦਰ ਨੇ ਅੰਦਰਲੀ ਉਹ ਗੱਲ ਦੱਸ ਰਿਹਾ ਨਾ ਤਿੰਨ ਲੋਕ ਉਹਦੇ ਅੰਦਰ ਨੇ ਅੰਦਰ ਦੀ ਗੱਲ ਦੱਸ ਰਿਹਾ ਬਾਹਰ ਨਹੀਂ ਦੱਸ ਰਿਹਾ ਉਹ ਬਾਹਰ ਨਹੀਂ ਲੱਗਦਾ ਨਾ ਲੋਕ ਸਾਨੂੰ ਬਾਹਰ ਨਹੀਂ ਲੱਗਦੀ ਆ ਉਹਨੂੰ ਨਹੀਂ ਉਹ ਨਹੀਂ ਦੱਸ ਰਿਹਾ ਬਾਹਰ ਨਹੀਂ ਉਹ ਕਹਿੰਦਾ ਤਿੰਨ ਲੋਕ ਦੀ ਬਾਤਾਂ ਹੈ 52 ਅੱਛਰ ਲੋਕ ਤ੍ਰੈ ਸਭ ਕੁਛ ਇਹ ਨਹੀਂ ਮੈਂ ਤਿੰਨਾਂ ਲੋਕਾਂ ਦੀ ਗੱਲ ਦੱਸਣੀ ਆ ਚੌਥਾ ਲੋਕ ਮੇਤੋਂ ਵੀ ਪਰੇ ਹੈ ਚੌਥੇ ਲੋਕ ਦੀ ਕਿਉਂ ਨਹੀਂ ਦੱਸਦਾ ਉਹ ਤਾਂ ਉਦੋਂ ਵੀ ਪਰੇ ਚੌਥਾ ਲੋਕ ਉਹ ਮਾਇਆ ਮਾਇਆ ਤੱਕ ਪ੍ਰਕਾਸ਼ ਹੋਇਆ ਜੈਸੇ ਤੁਹਾਨੂੰ ਆਕਾਸ਼ ਜਿੱਥੇ ਤੱਕ ਆਕਾਸ਼ ਹੈ ਉੱਥੇ ਤੱਕ ਪ੍ਰਕਾਸ਼ ਹੈ ਆਕਾਸ਼ ਤੋਂ ਗਾਹਾਂ ਕੀ ਹੈ ਆਕਾਸ਼ ਤੋਂ ਗਾਹਾਂ ਕਾਸ਼ ਆਕਾਸ਼ ਤੋਂ ਗਾਹਾਂ ਕੀ ਹੈ ਕਾਸ਼ ਕਾਸ਼ ਕੱਕੇ ਨੂੰ ਕੰਨਾ ਸ਼ਸ਼ਾ ਸੱਸਾ ਬੜਾ ਕਾਸ਼ ਉਸ ਕਾਸੀ ਤੇ ਤੁਰ ਉੱਪ ਜਾਏ ਤੁਰ ਕਾਸੀ ਜਾਏ ਕਾਸੀ ਤੇ ਤੁਰ ਕਿਵੇਂ ਉਪਜਾਏ ਕਾਸੀ ਤੋਂ ਡੰਗਾ ਪੈਂਦਾ ਮੇਰੇ ਕਾਸੀ ਕਰਕੇ ਕਾਸੀ ਜਿਵੇਂ ਡੰਡੇ ਤੇ ਤੁਰ ਉੱਪ ਜਾਏ ਉਂਗਲ ਮਾਰਦਾ ਨਾ ਤਬਲੇ ਤੇ ਮਾਰਦਾ ਨਾ ਤੁਰ ਉਂਗਲ ਤੋਂ ਉਪਜਦੀ ਹੈ ਤਬਲੇ ਤੋਂ ਉਪਜਦੀ ਹੈ ਉਪਜਦੀ ਤੁਰ ਤਬਲੇ ਤੋਂ ਹੀ ਹੈ ਪਰ ਉਂਗਲ ਤੇ ਫਿਰ ਨਹੀਂ ਉਪਜਦੀ
ਡੰਗਾ ਬਾਹਰੋਂ
ਡੰਗਾ ਤਾਂ ਬਾਹਰੋਂ ਹੀ ਹੈ ਕਾਸ਼ੀ ਤੇ ਤੁਰ ਉਪਜਾ ਦਾ ਮਤਲਬ ਕਾਸ਼ੀ ਵਿੱਚੋਂ ਨਹੀਂ ਤੁਰ ਉਪਜਦੀ ਕਾਸ਼ੀ ਕਰਕੇ ਤੁਰ ਉਪਜਦੀ ਹੈ ਉਹ ਕਿਵੇਂ ਫਿਰ ਕਿਵੇਂ ਇਹਨੂੰ ਸਮਝਾਂਗੇ ਦੁਨੀ ਬਜਾਈ ਵੱਜਦੀ ਉਹ ਲੈ ਲਓ ਗਾਹ ਲੈ ਲਓ ਤੂੰ ਵੀ ਦੁਨੀ ਵਿੱਚੇ ਹੀ ਹੈ ਅਜੋ ਵਿੱਚੇ ਹੈ ਦੁਨੀ ਦੇ ਦੁਨੀ ਵਿੱਚੇ ਹੀ ਹੈ ਉਹ ਦੁਨੀ ਬਜਾਈ ਵੱਜਦੀ ਤੂੰ ਵੀ ਵੱਜੇ ਨਾਲ ਉਹ ਜਿਵੇਂ ਦੁਨੀ ਵਜਾਈ ਵੱਜਦੀ ਹੈ ਮੈਂ ਅਜੋ ਅਜੋ ਤੂੰ ਦੁਨੀ ਵਾਂਗੂ ਹੀ ਵੱਜਦਾ ਤੂੰ ਵੀ ਆਪ ਨਹੀਂ ਵੱਜ ਸਕਦਾ ਦੁਨੀ ਦੀ ਗੱਲ ਵੀ ਵਜਾਈ ਵੱਜਦੀ ਹੈ ਇਹ ਵੀ ਬੁਲਾਇਆ ਬੋਲਦਾ ਉਹ ਬੁਲਾਇਆ ਬੋਲਣ ਦਾ ਕੀ ਮਤਲਬ ਹੈ ਢੋਲ ਆਪ ਨਹੀਂ ਬੋਲਦਾ ਦਮਾਮਾ ਆਪ ਨਹੀਂ ਬੋਲਦਾ ਬੁਲਾਇਆ ਬੋਲਦਾ ਦੇਖੋ ਇੰਨੀਆਂ ਗੱਲਾਂ ਆਪਾਂ ਦੇਖੀਆਂ ਇਹ ਤਾਂ ਬੁੱਝਣ ਵਾਲੀ ਗੱਲ ਫਿਰ ਉੱਥੇ ਖੜੀ ਹੈ ਬੁੱਝਣ ਵਾਲੀ ਗੱਲ ਫਿਰ ਉੱਥੇ ਖੜੀ ਹੈ ਵਜਾਇਆ ਵੱਜਦਾ ਉਹੀ ਢੋਲਕਾ ਦੂਏ ਨੂੰ ਦੇ ਦਿਓ ਉਹ ਜਿਹੜਾ ਉਹ ਹੋਰ ਥਾ ਦੇਖੋ ਨਾ ਅਲੱਗ ਅਲੱਗ ਰੰਗਤਾਂ ਅਲੱਗ ਅਲੱਗ ਰਾਗ ਅਲੱਗ ਅਲੱਗ ਗਤਾਂ ਢੋਲਕੀ ਜਿੰਨੀ ਮਰਜ਼ੀ ਕੱਢ ਲਓ ਵਜਾਈ ਵੱਜਦੀ ਹੈ ਨਾ ਢੋਲਕ ਨੂੰ ਉੱਥੇ ਰੱਖ ਦਿਓ ਕਹਿ ਵੱਜ ਕੇ ਦਿਖਾ ਵੱਜੂ ਇਸ ਕਰਕੇ ਸਭ ਬੁਲਾਏ ਬੋਲਦੇ ਨੇ ਭਗਤ ਤਾਂ ਬੁਲਾਏ ਬੋਲਦੇ ਨੇ ਬੁਲਾਇਆ ਬੋਲੇ ਖਸਮ ਕਾ ਇਹ ਤਾਂ ਸਾਜ ਹੈ ਸਰੀਰ ਦਾ ਪਹਿਲਾਂ ਆਪ ਵਜਾਉਂਦਾ ਸੀ ਫਿਰ ਆਪ ਵਜਾਉਣਾ ਛੱਡਤਾ ਹੁਣ ਜਿਵੇਂ ਉਹ ਵਜਵਾਉਂਦਾ ਉਵੇਂ ਵਜਾਉਂਦਾ ਹੁਣ ਉਹਦੇ ਨਾਲ ਇੱਕ ਸੁਰ ਹੋ ਕੇ ਵਜਾਉਂਦਾ ਜਦ ਉਹਦੇ ਨਾਲ ਇੱਕ ਸੁਰ ਹੋ ਕੇ ਵਜਾਉਂਦਾ ਨਾ ਇੱਕ ਸੁਰ ਹੋਣ ਵਾਸਤੇ ਜਿਹੜਾ ਸਮਾਂ ਲੱਗਿਆ ਨਾ ਜਿੰਨਾ ਚਿਰ ਇੱਕ ਸੁਰ ਹੁੰਦਾ ਰਿਹਾ ਸੀ ਉਹਨੂੰ ਕਹਿੰਦੇ ਨੇ ਸੁਰ ਸਾਧਨਾ ਇਹ ਕਾਹਦੀ ਸੁਰ ਸਾਧਨਾ ਕਰਦੇ ਨੇ ਇਹਨਾਂ ਨੇ ਬਾਹਰ ਗੁਰੂ ਬਣਾਏ ਨੇ ਆਸੁਰਾਂ ਦੀ ਸਾਧਨਾ ਇਹ ਕਰਦੇ ਗੁਰਮੁਖਾਂ ਦੀ ਉਹ ਸੁਰ ਸਾਧਨਾ ਹੀ ਆ ਜਿੰਨਾ ਚਿਰ ਉਹਦੇ ਨਾਲ ਬਜਾਏ ਉਹਦੇ ਨਾਲ ਹੁਕਮ ਦੇ ਵਿੱਚ ਰਹਿ ਕੇ ਬੋਲਣਾ ਸੁਰ ਸਾਧਨਾ ਹੈ ਹੁਕਮ ਦੇ ਨਾਲ ਵੱਜਣਾ ਸੁਰ ਸਾਧਨਾ ਹੈ ਜੋ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ ਜਦ ਬੋਲਣ ਲੱਗ ਗਿਆ ਸੁਰ ਸਾਧਨਾ ਪੂਰੀ ਹੋ ਗਈ ਭਗਤੀ ਪੂਰੀ ਹੋ ਗਈ ਉਹਨੂੰ ਭਗਤੀ ਕਹਿਣ ਲੱਗ ਗਿਆ ਬਾਹਰਲੀ ਸੁਰ ਸਾਧਨਾ ਵੀ ਭਗਤੀ ਹੈ ਆਹ ਭਗਤੀ ਹੈ ਉਹ ਕਾਹਨੂੰ ਭਗਤੀ ਹੈ ਉਹ ਬੰਦਿਆਂ ਦੇ ਕਰੈਕਟਰ ਤਾਂ ਦੇਖੋ ਕਿਹੋ ਜਿਹੇ ਜਿਹੜੇ ਸੁਰ ਸਾਧਨਾ ਕਰਦੇ ਨੇ ਉਹਨੂੰ ਦੇਖ ਲਓ ਪੜ੍ਹ ਕੇ ਉਹ ਕਿਹੋ ਜਿਹੇ ਕਰੈਕਟਰ ਨੇ ਉਹਦੇ ਔਰ ਭਗਤਾਂ ਨੂੰ ਬੁਲਾ ਕੇ ਦੇਖੋ ਭਗਤਾਂ ਨੂੰ ਬੁਲਾ ਲਓ ਉਹਨਾਂ ਦੇ ਉਹਦੀ ਸ਼ਕਲ ਤਾਂ ਦੇਖੋ ਕਿਹੋ ਜਿਹੀ ਹੈ ਉਹਨਾਂ ਦੀ ਅੱਖਾਂ ਤਾਂ ਦੇਖੋ ਕਿੱਥੇ ਖੜੀਆਂ ਨੇ ਉਹਨਾਂ ਦੀ ਸੁਰਤ ਤਾਂ ਦੇਖੋ ਕਿਵੇਂ ਕਿੱਧਰ ਜਾਂਦੀ ਹੈ ਉਹਦੇ ਅੰਦਰਲੀ ਅਵਸਥਾ ਤਾਂ ਦੇਖੋ ਕੀ ਹੈ ਸੁਰ ਸਾਧਨਾ ਕਹਿਣ ਲੱਗੇ ਇਹ ਉਹਨਾਂ ਚਾਹੁੰਦੇ ਬਾਹਰ ਚੱਲੇ ਨੱਚਣ ਗੁਰ ਪੈਰ ਹਿਲਾਉਣ ਫਿਰ ਸੁਰ ਉਹਨਾਂ ਨੂੰ ਕਹਿਣ ਲੱਗੇ ਸੁਰ ਸਾਧਨਾ ਉਹ ਇਹੀ ਤੇ ਪਰ ਇਹਦਾ ਲੋਕ ਉਦੋਂ ਵੀ ਥੱਲੇ ਨੇ ਜਿਹੜੇ ਰਾਜਾ ਮਹਾਰਾਜਾ ਦੇ ਗਾਉਂਦੇ ਰਹੇ ਨੇ ਫਲਾਨਾ ਘਰਾਣਾ ਢਿਮਕਾ ਘਰਾਣਾ ਰਾਜੇ ਮਹਾਰਾਜੇ ਕੌਣ ਸੀ ਇਖਲਾਕ ਤੋਂ ਗਿਰੇ ਹੋਏ ਤੇ ਸਾਰੇ ਭੁਪਿੰਦਰ ਸਿੰਘ ਕੌਣ ਸੀ ਜੇ ਉਹਦੇ ਕੋਈ ਗਾਉਂਦਾ ਹੋਊ ਦਰਬਾਰ ਚ ਉਹ ਜੈ ਜਾ ਭੁਪਿੰਦਰ ਸਿੰਘ ਦੀ ਉਹ ਜੇ ਉਹਦੇ ਚਾਟੜੇ ਹੋਣੇ ਨੇ ਜੈ ਜਾ ਰਣਜੀਤ ਸਿੰਘ ਦੀ ਉਹ ਜੇ ਉਹਦੇ ਗਾਉਣ ਵਾਲੇ ਹੋਣੇ ਨੇ ਇਹ ਤਾਂ ਸਾਰੇ ਐਸ਼ੀ ਹੁੰਦੇ ਨੇ ਪਿਆਸ਼ਿਆਂ ਦੇ ਦਰਬਾਰ ਚ ਭਗਤ ਗਾਉਂਦੇ ਹੁੰਦੇ ਨੇ ਜਾ ਕੇ ਸੁਰ ਸਾਧਨ ਵਾਲੇ ਉੱਥੇ ਜਾਂਦੇ ਹੁੰਦੇ ਨੇ ਲਖਨਊ ਚ ਕੌਣ ਨੀ ਰਾਜੇ ਮਹਾਰਾਜੇ ਸੀ ਰਾਜੇ ਮਹਾਰਾਜੇ ਕਹੇ ਜੇ ਸੀ ਪਰ ਉਹ ਗੱਲ ਸਮਰੱਥ ਕੋ ਨਹੀਂ ਦੋਸਤ ਗੁਸਾਈ ਇਹਨਾਂ ਨੇ ਕਹਿ ਤੁਹਾਨੂੰ ਬਚਾਉਣ ਵਾਸਤੇ ਸਮਰੱਥ ਕੋ ਨਹੀਂ ਦੋਸਤ ਗੁਸਾਈ ਵੀ ਜਿਹੜਾ ਸਮਰੱਥ ਹੁੰਦਾ ਉਹਨੂੰ ਦੋਸ਼ ਨਹੀਂ ਹੁੰਦਾ ਗੁਰਬਾਣੀ ਨੇ ਇਹਨਾਂ ਗੱਲਾਂ ਨੂੰ ਆਉਂਦੀ ਸਮਰੱਥ ਕੋ ਨਹੀਂ ਦੋਸਤ ਗੁਸਾਈ ਗੁਰਬਾਣੀ ਨੇ ਇਹਨਾਂ ਗੱਲਾਂ ਨੂੰ ਆਉਂਦੀ ਹੈ ਤੇ ਕਹੀ ਜਾਣ ਸੰਸਾਰੀ ਆਦਮੀ ਹੈ ਸੰਸਾਰੀ ਗੱਲ ਹੈ ਸਮਰੱਥ ਕੋ ਨਹੀਂ ਦੋਸਤ ਹਾਂ ਪੰਡਿਤ ਨੇ ਗੱਲ ਮੰਨ ਲਈ ਪੰਡਿਤ ਨੇ ਪ੍ਰਚਾਰ ਕਰਤਾ ਸਮਰੱਥ ਕੋ ਨਹੀਂ ਦੋਸਤ ਗੁਸਾਈ ਵਿਚਾਰ ਤੇ ਸਮਰੱਥ ਸਮਰੱਥ ਕੌਣ ਹੈ ਪੰਡਿਤ ਕੌਣ ਹੈ ਪੰਡਿਤ ਨੂੰ ਫਿਰ ਕੀ ਠੋਕਿਆ ਕਿ ਮੈਂ ਕਬੀਰ ਨੇ ਤੁਮ ਤੋਂ ਜਾਚੋ ਭੂਪਤ ਰਾਜੇ ਭੂਪਤ ਰਾਜਾ ਦਾ ਮੰਗਤਾ ਤੂੰ ਤਾਂ ਕਹਿਤਾ ਸਮਰੱਥ ਕੋ ਨਹੀਂ ਦੋਸਤ ਗੁਸਾਈ ਮੰਗਤਾ ਉਹਨਾਂ ਦਾ ਜੋ ਮਰਜ਼ੀ ਕਹਾ ਲੈਣ ਤੇ ਪੈਸੇ ਦੇ ਕੇ ਸਮਰੱਥ ਕੋ ਨਹੀਂ ਦੋਸਤ ਗੁਸਾਈ ਪ੍ਰਚਾਰ ਤਾ ਗੁਰਬਾਣੀ ਕਿਵੇਂ ਪ੍ਰਚਾਰ ਦੂ ਭਗਤ ਕਿਵੇਂ ਪ੍ਰਚਾਰ ਲੈਣਗੇ ਗੱਲ ਉਹ ਨਹੀਂ ਕਹਿ ਸਕਦੇ ਗੱਲ ਸਿਰ ਚਾਹੇ ਉਹਨਾਂ ਦੇ ਧੜ ਤੇ ਰਹੇ ਚਾਹੇ ਨਾ ਰਹੇ ਉਹ ਕਿਵੇਂ ਕਹਿ ਦੇਣਗੇ ਇਹਨਾਂ ਨੂੰ ਉਹ ਤਾਂ ਰਾਜੇ ਸੀ, ਮੁਕੱਦਮ ਕੁੱਤੇ ਕਹਿਣਗੇ। ਉਹ ਮੁਕੱਦਮ ਕੁੱਤਿਆਂ ਦੇ ਕੋਲ ਜਿਹੜੇ ਵਜਾਉਣ ਵਾਲੇ ਨੇ, ਸਾਜ ਉਹ ਸੁਰ ਸਾਧਨ ਵਾਲੇ ਨੇ, ਉਹ ਸੁਰ ਹੈ ਪਰਮੇਸ਼ਰ। ਅਸੁਰ ਔਰ ਸੁਰ ਦੋ ਨੇ। ਅਸੁਰ ਉਹ ਹੈ ਜਿਹੜਾ ਹੁਕਮ ਦੀ ਮੁਖਾਲਫਤ ਕਰਨ ਵਾਲੇ ਖਿਆਲ ਸਾਡੇ ਅੰਦਰ ਪੈਦਾ ਹੁੰਦੇ ਨੇ, ਉਹ ਅਸੁਰ ਨੇ। ਜਿਨ੍ਹਾਂ ਦੇ ਅੰਦਰ ਪੈਦਾ ਹੁੰਦੇ ਨੇ ਉਹ ਸਾਰੇ ਅਸੁਰ ਨੇ, ਅਸੁਰ ਰਾਕਸ਼ਸ ਉਸ ਭਾਸ਼ਾ 'ਚ। ਉਹ ਔਗਣ ਨੇ, ਔਗਣੇ ਵਾਲੇ ਨੇ। ਜੇ ਔਗਣ ਨੇ ਉਹ ਹੁਕਮ ਤੋਂ ਵਿਰੋਧ ਖਿਆਲ ਪੈਦਾ ਕਰਦੇ ਨੇ ਸਾਡੇ ਅੰਦਰ, ਜਿਹੜੇ ਗੁਣ ਨੇ ਉਹ ਨਹੀਂ ਪੈਦਾ ਹੋਣ ਦਿੰਦੇ ਵਿਰੋਧੀ ਸੁਰ। ਉਹ ਭਾਣੇ ਦੇ ਵਿੱਚ ਵਾਲੀ ਸੁਰ ਬੋਲਦੇ ਨੇ, ਨਹੀਂ ਚੁੱਪ ਰਹਿੰਦੇ। ਜੇ ਤਾਂ ਭਾਣੇ 'ਚ ਬੁਲਾਉਂਦਾ ਜਿਵੇਂ ਬੁਲਾਉਂਦਾ, ਪੱਗ ਤੋਂ ਮੈਂ ਬੋਲਦਾ ਨਹੀਂ ਚੁੱਪ ਰਹਿੰਦਾ, ਨਹੀਂ ਬੋਲਦਾ ਹੀ ਨਹੀਂ। ਉਹ ਆਪੋ ਬੋਲਣਾ ਜਾਣਦਾ, ਮੈਂ ਨਹੀਂ ਬੋਲਣ ਜਾਣਦਾ, ਮੈਂ ਕਹਿਆ ਸਭ ਇਹ ਹੈ ਸੁਰ, ਇਹ ਹੈ ਸੁਰ ਸਾਧਨ। ਹੁਕਮ ਦੇ ਵਿੱਚ ਭਾਣੇ ਦੇ ਵਿੱਚ ਬੋਲਣਾ ਸੁਰ ਸਾਧਨ ਹੈ, ਭਾਣੇ ਤੋਂ ਬਾਹਰ ਬੋਲ ਜਾਣਾ ਅਸੁਰ ਹੈ, ਉਹੀ ਗਲਤੀ ਹੈ। ਇਸੇ ਗੱਲ ਨੂੰ ਕਬੀਰ ਹੋਰ ਤਰੀਕੇ ਨਾਲ ਕਹਿ ਰਿਹਾ। ਕਬੀਰ ਸੁਪਨੇ ਜੋ ਮਰੜਾਏ ਕੇ, ਇਹ ਸੁੱਤੇ ਪਏ ਸੁਰ ਸਾਧਨਾ ਹੁੰਦੀ ਹੁੰਦੀ ਹੈ, ਜਾਗਦਿਆਂ ਦੀ ਹੁੰਦੀ ਹੁੰਦੀ। ਸੁਰ ਸਾਧਨਾ ਹੋ ਕੇ ਜਾਗ ਪੈਂਦਾ, ਜਦੋਂ ਸੁਰ ਸਾਧੀ ਗਈ ਨਾ ਜਾਗ ਪਿਆ ਉਦੋਂ। ਸੱਚ ਸੁੱਤਿਆਂ ਜਿਹਨਾਂ ਆਰਾਧਿਆ, ਉੱਠਦਿਆਂ ਨਾਮ, ਉੱਠਦਿਆਂ ਨੂੰ ਪਤਾ ਲੱਗਦਾ ਸੁਰ ਸਾਧਨਾ ਹੋ ਗਈ। ਜਿੱਦਣ ਸੁਰ ਸਾਧਨਾ ਹੋ ਗਈ ਉਦੋਂ ਜਾਗ ਪਿਆ। ਕਬੀਰ ਇਹ ਕਹਿ ਰਿਹਾ ਸੁਪਨੇ ਜੋ ਬਰੜਾ, ਦੇਖੋ ਉੱਥੇ ਸੁਪਨਾ ਇਹ ਵੀ ਕਰ ਰਿਹਾ ਹੈ, ਸੁਪਨੇ ਸੁੱਤਾ ਹੀ ਹੁੰਦਾ ਆਦਮੀ। ਕਹਿੰਦਾ ਸੱਚ ਸੁੱਤਿਆਂ ਜਿਹਨਾਂ ਆਰਾਧਿਆ, ਉਹ ਤੇ ਸੁੱਤੇ ਦੀ ਗੱਲ ਕਰਤੀ, ਇਹ ਤਾਂ ਸੁਪਨੇ ਜੋ ਬਰੜਾ ਇੱਕ ਗੱਲ, ਇਹ ਵੀ ਸੁੱਤਾ ਹੋਇਆ, ਸੁੱਤਾ ਹੀ ਸੁਪਨਾ ਦੇਖ ਰਿਹਾ। ਸੁਪਨੇ ਜੋ ਬਰੜਾ ਇੱਕ ਜੇ ਮੁੱਖ ਨਿਕਸਾ
ਰਾਮ
ਰਾਮ ਰਾਮ ਮੂੰਹ ਚੋਂ ਨਿਕਲ ਜਵੇ, ਸੁਰ ਸਾਧਨਾ ਹੋ ਜਵੇ, ਸੁਰ ਨਾਲ ਸੁਰ ਮਿਲ ਜਵੇ, ਸੁਰ ਸਾਧਨਾ ਹੋ ਗਈ, ਜਾਗ ਪਿਆ। ਫਿਰ ਕੀ ਹੈ, ਤਿਸਕੇ ਭਉ ਕੀ ਪਾਣੀ ਮੇਰੇ ਤਨ ਕੋ ਜਾਉ, ਫਿਰ ਕੀ ਹੋ ਤਾਂ ਭਗਤ ਹੋ ਗਿਆ। ਮੇਰੇ ਤਨ ਦਾ ਜਮ ਉਹਦੇ ਜਗਤ ਪੈਰ ਦੀ ਜੁੱਤੀ ਹੋ ਜੂ, ਫਿਰ ਤਨ ਜੁੱਤੀ ਉਹ ਬਣ ਜਾਂਦਾ ਭਗਤ ਦੀ। ਭਗਤ ਦਾ ਜਿਹੜਾ ਸਰੀਰ ਹੈ ਉਹਦੇ ਭਗਤ ਦੀ ਜੁੱਤੀ ਹੁੰਦਾ।
ਸਹਿਜੇ ਹੀ ਸੱਚ ਸਮਾਇਆ, ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੂੰ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ।
ਬਸ ਗੁਰ ਕਿਰਪਾ ਤੇ ਜਾਣਿਆ, ਗਿਆਨ ਦੀ ਕਿਰਪਾ ਨਾਲ ਸਮਝ ਆਈ। ਆਈ ਕਿੱਥੇ ਆਈ, ਜਿੱਥੇ ਤੂੰ ਆਪ ਬੁਝਾਇਆ, ਤੂੰ ਆਪ ਬੋਲਿਆ ਅੰਦਰੋਂ ਤਾਂ ਬੁਝਿਆ ਉਹਨੇ। ਗਿਆਨ ਦੀ ਕਿਰਪਾ ਨਾਲ ਜਾਣਿਆ, ਪਰ ਜਾਣਿਆ ਜਾਂ ਤੂੰ ਆਪ ਬੁਝਾਇਆ। ਬੁਝਾਉਣ ਦੇ ਵਿੱਚ ਤੇਰੀ ਹੈ, ਜਾਣਨ ਚ ਮੇਰੀ ਹੈ। ਮੈਂ ਸਿਰਫ ਜਾਣਿਆ ਵੀ ਇੱਥੋਂ ਮਿਲੂ, ਇਹਨਾਂ ਜਾਣਿਆ ਸੀ, ਪਰ ਮਿਲਿਆ ਤੂੰ ਆਪਣੀ ਮਰਜ਼ੀ ਨਾਲ। ਬੁਝਿਆ ਤੂੰ ਜਦ ਪ੍ਰਗਟ ਹੋਇਆ, ਮੇਰੇ ਗ੍ਰਹਿ ਆਏ ਰਾਜਾ, ਆਇਆ ਤਾਂ ਹੀ ਬੁਝਿਆ, ਜੇ ਆਉਂਦਾ ਹੀ ਨਾ ਬੁਝਿਆ ਕਿਵੇਂ ਜਾਂਦਾ। ਆਪ ਬੁਝਾਇਆ, ਜਿਸੇ ਬੁਝਾਏ ਸੋ ਬੁਝ ਸੀ। ਜਾਣਿਆ ਸਿਰਫ ਇਹਨਾਂ ਵੀ ਇੱਥੇ ਹੈ, ਉਹ ਇੱਥੇ ਹੀ ਹੈ, ਇੱਥੋਂ ਹੀ ਪ੍ਰਗਟ ਹੋਣਾ, ਇਹ ਤਾਂ ਜਾਣ ਲਿਆ ਸੀ, ਪੁਜਾਇਆ ਉਹਨੇ ਜਦ ਪ੍ਰਗਟ ਹੋ ਗਿਆ।
ਸਹਿਜੇ ਹੀ ਸੱਚ ਸਮਾਇਆ,
ਬਾਅਦ ਸਹਿਜੇ ਹੀ ਸੱਚ ਸਮਾਇਆ, ਫਿਰ ਥਿਰ ਹੋ ਗਿਆ ਸਹਿਜ ਅਵਸਥਾ, ਜਾਗਰਤ ਅਵਸਥਾ, ਜੋ ਇੱਥੇ ਤੇ ਜਾਗਿਆ
ਸੱਚ ਸਮਾਇਆ,
ਬਸ ਸੱਚ ਸਮਾ ਗਿਆ, ਫਿਰ ਜਾਗ ਪਿਆ। ਜੇ ਮੁਕਤਸਰ ਰਾਮ ਸਹਿਜ ਅਵਸਥਾ ਜੋ ਕਿ ਜਾਗ ਕੇ ਸਮਾ ਗਿਆ, ਜਾਗੇ ਬਿਨਾਂ ਸਮਾ ਨਹੀਂ ਸਕਦਾ।
ਸਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ।
ਦੁੱਖ ਦਾਰੂ ਸੁਖ ਰੋਗ ਪਿਆ, ਸੰਸਾਰ ਦੇ ਜਿਹੜੇ ਦੁੱਖ ਨੇ, ਗੁਰਬਾਣੀ ਦੀ ਦ੍ਰਿਸ਼ਟੀ ਚੋਂ ਦਾਰੂ ਨੇ, ਦੁਆ ਹੈ। ਪਰਮੇਸ਼ਰ ਨੇ ਦੁੱਖ ਇਸ ਕਰਕੇ ਨਹੀਂ ਬਣਾਏ ਵੀ ਉਹਦੇ ਅੰਦਰ ਦਇਆ ਨਹੀਂ ਹੈ। ਦਵਾਈਆਂ ਜਿਨ੍ਹਾਂ ਨੇ ਖੋਜੀਆਂ ਨੇ ਬਣਾਈਆਂ ਨੇ ਉਹਨਾਂ ਨੇ ਮਰੀਜ਼ਾਂ ਵਾਸਤੇ ਕਿ ਮਰੀਜ਼ਾਂ ਨੂੰ ਬੈਰ ਕਰਕੇ ਬਣਾਈਆਂ ਨੇ ਜਾਂ ਮਰੀਜ਼ਾਂ ਨੂੰ ਬਚਾਉਣ ਵਾਸਤੇ ਬਣਾਈਆਂ ਨੇ। ਦਵਾਈਆਂ ਕੌੜੀਆਂ ਵੀ ਹੋ ਸਕਦੀਆਂ ਨੇ, ਦਵਾਈਆਂ ਇੰਜੈਕਸ਼ਨ ਵੀ ਹੋ ਸਕਦੇ ਨੇ, ਲਾਉਣ ਵੇਲੇ ਤਕਲੀਫ ਵੀ ਹੋਊਗੀ, ਉਹ ਓਪਰੇਸ਼ਨ ਵੀ ਹੋ ਸਕਦੇ ਨੇ, ਚੀਰ ਫਾੜ ਕਰਨ ਦੀ ਵੀ ਲੋੜ ਪੈ ਸਕਦੀ ਹੈ। ਕੀ ਉਹ ਬੈਰ ਕਰਦੇ ਨੇ? ਡਾਕਟਰ ਬੈਰ ਨਹੀਂ ਕਰਦੇ, ਉਹਨੂੰ ਬਚਾ ਰਹੇ ਨੇ, ਮਰੀਜ਼ ਨੂੰ ਬਚਾਉਣ ਵਾਸਤੇ ਸਭ ਕੁਛ। ਇਸ ਕਰਕੇ ਦੁੱਖ ਤਾਂ ਅਸਲ ਚ ਗੋਡ ਗਿਫਟ ਹੈ, ਸੁਖ ਨੂੰ ਨਹੀਂ ਗਿਫਟ ਕਿਹਾ ਕਿਤੇ ਵੀ। ਗੁਰਬਾਣੀ ਚ ਸੁਖ ਨੂੰ ਕਿਤੇ ਸੰਸਾਰੀ ਸੁਖ ਨੂੰ ਗਿਫਟ ਨਹੀਂ ਕਿਹਾ ਹੋਇਆ। ਜੇ ਕਿਹਾ ਹੋਇਆ ਕਿਤੇ ਦੇਖ ਲਓ, ਜੇ ਮਿਲ ਜਾਵੇ ਤਾਂ ਦੱਸ ਦਿਓ ਮੈਨੂੰ। ਦੁੱਖ ਰੂ ਕਿਹਾ, ਦੁੱਖ ਦਾਰੂ ਸੁਖ ਰੂਪ, ਸੁਖ ਦਾ ਰੋਗ ਹੈ, ਉਹ ਰੋਗ ਵੀ ਗਿਫਟ ਹੁੰਦੀ ਹੈ। ਇੱਕ ਨਾ ਦੁੱਖ ਭੂਖ ਸੱਦ ਮਾਰ, ਇਹ ਵੀ ਦਾਤ ਤੇਰੀ ਦਾਤਾ। ਗੁਰਬਾਣੀ ਨੇ ਤਾਂ ਰੋਗ ਕਹਿਤਾ ਸੁਖ ਨੂੰ, ਪਰ ਗਿਫਟ ਤਾਂ ਅਸੀਂ ਮੰਨਦੇ ਹਾਂ। ਜਿਹਨੂੰ ਅਸੀਂ ਗਿਫਟ ਮੰਨਦੇ ਹਾਂ ਉਹਨੂੰ ਕੀ ਲੋੜ ਸੀ ਗੋਡ ਗਿਫਟ ਕਹਿਣ ਦੀ? ਬਾਣੀ ਕਾਹਦੇ ਗਿਫਟ ਕਹੇ ਅਸੀਂ ਜਿਹਨੂੰ ਮੰਨਦੇ ਹਾਂ ਗਿਫਟ? ਅਸੀਂ ਮੰਨਦੇ ਹਾਂ ਗਿਫਟ ਹੈ, ਗੁਰਬਾਣੀ ਗਿਫਟ ਮੰਨਦੀ ਨਹੀਂ। ਗੁਰਬਾਣੀ ਨੇ ਰੋਗ ਕਹਿ ਕੇ ਚੁੱਪ ਕਰਕੇ, ਸੁੱਖ ਨੂੰ ਰੋਗ ਕਹਿ ਕੇ ਚੁੱਪ ਕਰਕੇ ਵੀ ਭਾਈ ਇਹਨੂੰ ਗਿਫਟ ਨਾ ਮੰਨੋ, ਇਹਨੂੰ ਰੋਗ ਮੰਨੋ, ਬਸ ਇਹੀ ਕਹਿਣਾ ਸੀ, ਹੋਰ ਕੀ ਕਹਿਣਾ ਸੀ? ਗਿਫਟ ਤਾਂ ਅਸੀਂ ਮੰਨੀ ਬੈਠੇ ਹਾਂ, ਬੜੀ ਕਿਰਪਾ ਜੀ ਬਾਬੇ ਦੀ ਕਿਰਪਾ ਹੀ ਕਿਰਪਾ। ਗੱਡੀ ਅੱਗੇ ਛੋਟੀ ਸੀ, ਹੁਣ ਵੱਡੀ ਲੈ ਲਈ। ਇਹ ਨਹੀਂ ਸੀ ਪਤਾ ਵੀ ਸਾਰਾ ਟੱਬਰ ਇੱਕੋ ਦਿਨ ਜਾਣਾ ਸੀ ਗੱਡੀ 'ਚ, ਪਤਾ ਨਹੀਂ ਸੀ ਨਾ ਵੀ ਸਾਰਾ ਟੱਬਰ ਇੱਕੋ ਦਿਨ ਗੱਡੀ ਨੇ ਲੈ ਲੈਣਾ, ਇਹ ਪਤਾ ਨਹੀਂ ਸੀ ਇਸ ਗੱਲ ਦਾ। ਤਾਂ ਗੋਡ ਗਿਫਟ ਕਹਿੰਦਾ ਸੀ। ਪਿੱਛੇ ਵਾਲਿਆਂ ਨੂੰ ਪੁੱਛੋ ਵੀ ਗੋਡ ਗਿਫਟ ਸੀ ਕੀ ਸੀ, ਉਹਦੇ ਬਾਅਦ ਵਾਲੇ ਦੱਸਣਗੇ ਨਾ। ਹੁਣ ਉਹ ਤਾਂ ਗਏ, ਬਾਅਦ ਵਾਲੇ ਤਾਂ ਇਹੀ ਕਹਿਣਗੇ ਬੈਠ ਕੇ ਭਾਈ ਸਾਰਾ ਪਰਿਵਾਰ ਨਾ ਜਾਂਦਾ, ਜੇ ਗੱਡੀ ਛੋਟੀ ਹੁੰਦੀ ਕੋਈ ਬੱਚਾ ਵਿੱਚੋਂ ਬਚੇ ਰਹਿੰਦਾ ਬੰਦਾ, ਤੇ ਕੋਈ ਤਾਂ ਪਾਣਾ। ਇਹੀ ਗੱਲਾਂ ਕਰਾਂਗੇ, ਬਾਅਦ ਕੀ ਕਰਾਂਗੇ? ਆਦਮੀ ਜੋ ਦੇਖਦਾ ਉਹ ਸੱਚ ਨਹੀਂ ਹੈ, ਜੋ ਸੱਚ ਹੈ ਉਹ ਤਾਂ ਇਹਨੂੰ ਦਿਨਾ ਹੀ ਹੈ ਜੀ। ਜਿਹਨੂੰ ਗਿਫਟ ਮੰਨਦਾ ਕਈ ਵਾਰ ਉਹ ਕਾਲ ਹੈ, ਕਈ ਵਾਰ ਰੋਗ ਜ਼ਰੂਰ ਹੈ। ਰੋਗ ਤਾਂ ਹਰ ਵੇਲੇ ਹੀ ਹੈ, ਉਹ ਰੋਗ ਇਹ ਖੜਾ ਕਰ ਲਿਆ ਜੇ ਵੱਡੀ ਗੱਡੀ ਲੈ ਨਹੀਂ ਜ਼ਿਆਦਾ ਤੇਲ ਪੀਊ। ਰੋਗ ਤਾਂ ਹੈ ਹੀ, ਖਰਚਾ ਤਾਂ ਵਧੇ ਗਿਆ ਨਾ, ਖਰਚਾ ਵੱਧ ਗਿਆ, ਚਿੰਤਾ ਵੱਧ ਗਈ, ਇਹਦਾ ਦੀਰਘ ਰੋਗ ਬਣੇ ਗਿਆ ਚਿੰਤਾ ਤਾਂ। ਚਿੰਤਾ ਦਾ ਰੋਗ ਹੈ, ਜੇ ਤੇਰੇ ਕੋਲ ਵਿਆਪਾ
ਚਿੰਤਾ
ਰੋਗ, ਚਿੰਤਾ ਰੋਗ ਤਾਂ ਹੈ ਉਹ ਹੈ ਨਾ ਬਸ। ਦੁਖਦਾਰੂ ਸੁਖ ਜੇ ਏਸੀ ਲਾਉਂਦਾ ਤੇਲ ਦਾ ਖਰਚਾ ਵੱਧ ਗਿਆ, ਉਹ ਵੀ ਰੋਗ ਵੱਧ ਗਿਆ। ਹੋ ਸਕਦਾ ਇੱਕਦਮ ਬਾਹਰ ਨਿਕਲੇ ਜ਼ਿਆਦਾ ਗਰਮੀ ਦੇ ਵਿੱਚ, ਕੋਈ ਹੋਰ ਉਲਟੀ ਖੇਡ ਵਰਤ ਜਾਏ, ਬਿਮਾਰੇ ਹੋ ਜਾ, ਨੁਕਸਾਨ ਹੋ ਜਾ। ਇਹ ਸੁੱਖ ਰੋਗ ਨੇ ਸਾਰੇ ਜਿਨ੍ਹਾਂ ਦੀ ਮਗਰ ਭੱਜਦੇ ਹਾਂ ਅਸੀਂ। ਗੁਰਬਾਣੀ ਪੁੱਠੀ ਗੱਲ ਕਰਦੀ ਹੈ, ਹਰ ਗੱਲ ਪੁੱਠੀ ਕਰਦੀ ਹੈ। ਲੋਕ ਵੀ ਕੀ ਕਰਨ, ਉਹ ਕਹਿੰਦੇ ਨੂੰ ਛੱਡੇ ਦਿਓ, ਇਹੋ ਜਿਹਾ ਪ੍ਰਚਾਰ ਨਾ ਕਰਿਆ ਕਰੋ ਗੁਰਦੁਆਰੇ, ਤਾਂ ਸਾਡਾ ਮਨ ਖਰਾਬ ਕਰ ਦਿੰਦੀ। ਜੇ ਕਿਤੇ ਆ ਜਾਂਦੇ ਮਹੀਨੇ ਬਾਅਦ ਮਨ ਖਰਾਬ ਕਰ ਦਿੰਦੀ। ਸੰਗਰਾਂਦ ਵਾਲੇ ਦਿਨ ਆ ਜਾਂਦੇ ਹਾਂ ਜੇ ਗੁਰਦੁਆਰੇ, ਉਹ ਤਾਂ ਆਉਂਦਾ ਹੀ ਨਹੀਂ, ਟਾਈਮ ਹੈ ਨਹੀਂ ਆਉਣ ਦਾ। ਜੇ ਆ ਜਾਂਦੇ ਚਾਰ ਗੱਲਾਂ ਸਾਡੇ ਖਿਲਾਫ, ਇਹਨੂੰ ਮਨ ਖਰਾਬ ਹੋ ਜਾਂਦਾ ਸੁਣ ਕੇ। ਮੇਰੇ ਨਾਲ ਚਾਰ ਗੱਲਾਂ ਕੁ ਬਾਤਾਂ ਵਾਲੀਆਂ ਹੋ ਜਾਣ ਗੁਰਦੁਆਰੇ ਜਾਵਾਂ, ਜਾਂਦਾ ਤਾਂ ਉੱਥੇ ਖੁਸ਼ੀ ਪ੍ਰਾਪਤ ਕਰਨਾ, ਖਾ ਕੇ ਆ ਜਾਂਦਾ ਚਪੇੜਾਂ ਝਿੜਕਾਂ, ਫਿਰ ਉਹਦਾ ਜੀ ਵੀ ਕਿਵੇਂ ਕਰੇ ਗੁਰਦੁਆਰੇ ਜਾਣ? ਕਹਿੰਦਾ ਯਾਰ ਗੁਰਦੁਆਰੇ ਮਹੀਨੇ ਬਾਅਦ ਆਈ, ਕਮ ਸੇ ਕਮ ਉੱਧਰ ਤਾਂ ਚੰਗੀ ਗੱਲ ਕਰ ਲਿਆ ਕਰੋ, ਇਹੋ ਜਿਹੀ ਨਾ ਕਰਿਆ ਕਰੋ, ਹੋਰ ਗੱਲਾਂ ਕਰ ਲਿਆ ਕਰੋ ਚੰਗੀ ਚੰਗੀ। ਹੋਰ ਬਥੇਰੀਆਂ ਨੇ, ਹੋਰ ਬਾਣੀ ਥੋੜੀ ਹੈ, ਇਹੀ ਪੜ੍ਹਨੀ ਹੈ ਤੁਸੀਂ, ਤੁਸੀਂ ਪੜ੍ਹ ਲਿਆ ਕਰੋ।
ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਂ
ਆ, ਪੜ੍ਹ ਲਿਆ ਕਰੋ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ ਵਾਰੇ, ਥਿਰ ਕਰ ਥਿਰਤਾ ਸੀ ਬੈਠੇ ਹੀ ਹੋਏ ਹੋਏ ਆ ਕੇ ਹੁਣ ਸਤਿਗੁਰ ਕਾ ਸਮਾਗੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਾਣ ਕੇ ਪਿਆਜ ਰੱਖੀ ਕਰਤਾ ਇਹ ਬੜੇ ਅਸਰ ਵਧੀਆ ਲੱਗਦੀ ਹੈ ਸਾਨੂੰ ਕਿ ਸਭ ਕੁਝ ਮਿਲਦਾ ਹੀ ਮਿਲਦਾ ਕੁਛ ਕਰਨਾ ਨਹੀਂ ਪੈਂਦਾ ਇਹ ਚ ਮਿਲੇ ਹੀ ਮਿਲੇ ਸਭ ਕੁਝ ਕੋਈ ਕਰਨਾ ਨਾ ਪਵੇ ਇਹੋ ਜਿਹੀ ਬਾਣੀ ਬੜੇ ਕਰੋ
ਜਾ ਸੁਖ ਤਾਮ ਨਾ ਹੋਈ
ਜਾ ਸੁਖ ਤਾਮ ਜਦ ਕੇ ਜਾਦਾ ਜਾ ਲਫਜ਼ਾ ਜਾ ਤਾਂ ਬਹੁਤ ਘੱਟ ਹੈ ਗੁਰਬਾਣੀ ਜਾ ਤਾਂ ਦੋ ਲਫਜ਼ ਆਏ ਨੇ ਇਹ ਦੋਵੇਂ ਲਫਜ਼ ਹਿੰਦੀ ਦੇ ਨੇ ਇਹ ਜਿਹੜੇ ਪੰਜਾਬੀ ਮਾਂ ਵਾਲੇ ਨੇ ਬੋਲੀ ਵਾਲੇ ਇਹ ਮੂਰਖਾਂ ਨੂੰ ਪਤਾ ਹੀ ਨਹੀਂ ਵੀ ਜਾ ਕਿੱਥੇ ਹੁੰਦਾ ਤਾਂ ਕਿੱਥੇ ਹੁੰਦਾ ਇਹਨਾਂ ਨੇ ਵਿਗਾੜਤੀ ਸਾਰੀ ਜਾ ਨੂੰ ਜਾ ਬਣਾਈ ਬੈਠੇ ਨੇ ਬਿੰਦੀਆਂ ਵੀ ਲਾਤੀਆਂ ਇਹਨਾਂ ਮਿਸ਼ਰੀ ਵਾਲਿਆਂ ਨੇ ਇਹਨਾਂ ਨੂੰ ਅਗਲੇ ਧੇਲੇ ਦੀ ਹੈ ਜਾਦ ਆਉਂਦਾ ਜਦ ਕੇ ਜਿਆਦਾ ਬੰਦਾ ਜਦ ਕੇ ਹਿੰਦੀ ਦਾ ਲਫ਼ਜ਼ ਹੈ ਜਾ ਤੇ ਸੁਭਾਣਾ ਤਾਂ ਜੰਮਿਆ ਜਾਂ ਕਿਵੇਂ ਕਹਿ ਦਾਂਗੇ ਇੱਥੇ ਜਾਂ ਤੇ ਸੁਭਾਣਾ ਜਾਂ ਦੇ ਨਾਲ ਤਾਂ ਆਉਂਦਾ ਫਿਰ ਤਾਂ ਗਿਆ ਜਾ ਤੇ ਸੁਭਾਣਾ ਤਾਂ ਜੰਮਿਆ ਪਿੱਛੋਂ ਚਾਹੇ ਤਾਂ ਆਇਆ ਪਰ ਜਾਣੀਏ ਪਹਿਲਾਂ ਜਾ ਤੇ ਸੁਭਾਣਾ ਜਦ ਤੇਰਾ ਭਾਣਾ ਹੋਇਆ ਜਾਂ ਤੇਰੀ ਇੱਛਾ ਹੋਈ ਤਾਂ ਜੰਮਿਆ ਕਿਉਂ ਪਿੱਛੇ ਤਾਂ ਆਇਆ ਉਹਨੇ ਮੂਹਰੇ ਵੀ ਜਾਂ ਕਰਤਾ ਉਹ ਜਦ ਤੇਰਾ ਭਾਣਾ ਹੋਇਆ ਜਾਂ ਤੇਰੀ ਇੱਛਾ ਹੋਈ ਜਾਂ ਤੇਰੀ ਮਰਜ਼ੀ ਹੋਈ ਤਾਂ ਜਾਵੇ ਪਰਿਵਾਰ ਭਲਾ ਪਾਇਆ ਜਾਂ ਤਾਂ ਲਫ਼ਜ਼ ਨਹੀਂ ਬਣਦਾ ਉੱਥੇ ਫਿੱਟੇ ਨਹੀਂ ਆਉਂਦਾ ਫੜੀ ਜਾਂਦਾ ਨਹੀਂ ਇੱਥੋਂ ਪਤਾ ਲੱਗਦਾ ਵੀ ਇਹਨੂੰ ਕੁਛ ਵੀ ਗਿਆਨ ਨਹੀਂ ਇਹਦੇ ਅਰਥ ਕੀ ਬਣ ਗਏ ਅਰਥ ਤਾਂ ਇਹ ਆਪ ਵਿਗਾੜੀ ਜਾਂਦੇ ਨੇ ਬੋਲ ਕੇ ਜੇ ਅਰਥ ਬੋਧ ਹੋਵੇ ਤਾਂ ਸ਼ੁੱਧ ਪਾਠ ਕਰ ਸਕਦੇ ਨੇ ਪਾਠ ਤਾਂ ਆਪ ਵਿਗਾੜਦਾ ਇਹਨਾਂ ਨੇ ਮਾਇਆ ਦੀ ਭੁੱਖ ਤਾਮ ਹੁੰਦੀ ਹੈ ਨਾਮ ਦੀ ਭੁੱਖ ਜਦ ਕਿ ਸੁਖ ਵਿੱਚ ਸੁਖ ਵਿੱਚ ਸਿਮਰਨ ਦੀ ਨਾਮ ਦੀ ਭੁੱਖ ਹੀ ਨਹੀਂ ਰਹਿੰਦੀ ਸੌ ਜਾਂਦਾ ਹੋਰ ਹੋਰ ਗੱਲਾਂ ਕਰਦਾ ਦੁੱਖ ਤਾਂ ਯਾਦ ਕਰਦਾ ਸੁੱਖ ਚ ਕਰਦਾ ਨਹੀਂ ਜੇ ਸੁੱਖ ਮੈਂ ਸਿਮਰਨ ਕਰੈ ਦੁੱਖ ਕਾਹੇ ਕੋ ਹੋਏ ਸੁੱਖ ਚ ਸਿਮਰਨ ਕਰਦਾ ਨਹੀਂ ਦੁੱਖ ਦੇ ਵਿਸਾਰੇ ਸਿਮਰਨ ਕਰਦੇ ਨੇ ਦੁੱਖ ਤਾਂ ਯਾਦ ਕਰਦਾ ਰੱਬ ਨੂੰ ਸੁੱਖ ਚ ਨਹੀਂ ਕਰਦਾ ਇਸ ਕਰਕੇ ਸੁਖ ਰੋਗ ਹੈ ਜਦ ਭੁੱਲਦਾ ਤਾਂ ਰੋਗੀ ਹੈ ਰੋਗ ਹੈ ਜਿਹੜੀ ਚੀਜ਼ ਉਹਨੂੰ ਭੁਲਾਉਂਦੀ ਹੈ ਤੁਹਾਨੂੰ ਸੱਚ ਨੂੰ ਭੁਲਾਉਂਦੀ ਹੈ ਉਹ ਰੋਗ ਹੈ ਜੋ ਸੱਚ ਨਾਲ ਜੋੜਦੀ ਹੈ ਉਹ ਦਾਰੂ ਬਸ ਸੁਖ ਵਿੱਚ ਭੁੱਲਦਾ ਜਦੋਂ ਕਿਸੇ ਦੇ ਜਵਾਨ ਮੁੰਡਾ ਜਾਂ ਕੋਈ ਮਰਗ ਹੋ ਜਾਂਦੀ ਹੈ ਤਾਂ ਰੱਬ ਦੇ ਘਰ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਇਹੀ ਲੋਕ ਕਰਦੇ ਨੇ ਕਰਦੇ ਨੇ ਜਦੋਂ ਵਿਆਹ ਹੁੰਦਾ ਉਦੋਂ ਕੀ ਕਰਦੇ ਨੇ ਉਹ ਅੱਡ ਉੱਥੇ ਬਹਿ ਜਾਂਦੇ ਨੇ ਅੱਡ ਅੱਡ ਲੈ ਵੀ ਸਾਨੂੰ ਤਾਂ ਇੱਥੇ ਹੀ ਲਿਆ ਦਿਓ ਚਾਰ ਆਦਮੀ ਅਸੀਂ ਆਪਣੇ ਕਿਸਲਾਂ ਦੇ ਬੈਠੇ ਫਿਰ ਦਾਰੂ ਪੀਂਦੇ ਨੇ ਕੀ ਗੱਲਾਂ ਕਰਦੇ ਨੇ ਕਰਦੇ ਉਹ ਰੱਬ ਦੇ ਘਰ ਦੀ ਗੱਲ ਸੁਣਦਾ ਮਰਗ ਵਿੱਚ ਸਾਰੇ ਕਿੱਥੋਂ ਬਹਿੰਦੇ ਨੇ ਇਕੱਠੇ ਹੋਏ ਜੇ ਕੋਈ ਸਿਆਣਾ ਆਦਮੀ ਗੱਲ ਕਰਦਾ ਦੂਏ ਸੁਣਦੇ ਤਾਂ ਹੈਗੇ ਉਹ ਸੁੱਖ ਦਾ ਘੜੀ ਹੈ ਦੁੱਖ ਦੀ ਘੜੀ ਦੋਵਾਂ 'ਚ ਫਰਕ ਸਮਝ ਲਓ ਚੌ ਵਿਆਹ ਵਾਲਿਆਂ ਨੂੰ ਜ਼ਿਆਦਾ ਹੁੰਦਾ ਦੋਵਾਂ ਨੂੰ ਨਹੀਂ ਹੁੰਦਾ ਸਾਰਿਆਂ ਨੂੰ ਹੁੰਦਾ ਵਿਆਹ ਦੇ ਵਿੱਚ ਪਰ ਉੱਥੇ ਰੱਬ ਯਾਦ ਕਿਸੇ ਦੇ ਨਹੀਂ ਹੁੰਦਾ ਜੇ ਕੋਈ ਅਣਸੁਖਾਣੀ ਘਟਨਾ ਵਾਪਰ ਜਾਵੇ ਫਿਰ ਸਾਰਿਆਂ ਨੂੰ ਆ ਜਾਂਦਾ ਯਾਦ ਇਕਦਮ ਕਹਿੰਦੇ ਵੀ ਵਿਆਹ 'ਚ ਵੀਜ਼ਾ ਲੇਖਾ ਪੈ ਗਿਆ ਉਹਨੂੰ ਵੀਜ਼ਾ ਲੇਖਾ ਹੀ ਦੱਸਦੇ ਨੇ ਇਹ ਮਾਨਸਿਕਤਾ ਮਨਮੁੱਖਾਂ ਦੀ ਗੁਰਮੁਖਾਂ ਦੀ ਨਹੀਂ ਮਾਨਸਿਕਤਾ ਦੀ ਹੈ ਉਹ ਇੱਕੋ ਜਿਹੀ ਨੇ ਦੋ ਹਾਲਤਾਂ 'ਚ ਸੁੱਖ ਤੋਂ ਸੁੱਖ ਦੀ ਘੜੀ ਤੋਂ ਬਚਦੇ ਰਹਿੰਦੇ ਨੇ ਜਿਵੇਂ ਨਵਾਂ